तीरथ तप दया दत दान जे को पावे तिल का मान। सुनिया मनिया मन कीता भाओ अंतरगत तीरथ मल नाओ। सब गुण तेरे मैं नाही कोए गिण गुण कीते भगत ना हो। स्वास्थ आत बाणी बरमाओ सत सुहान सदा मन चाओ। कौन सवेला वक कौन कौन थिते कौन वार कौन से रुति माह कौन जित हुआ आकार। वेल न पाया पंडती जे होवे लेख पुराण। वक्त न पायो कादियां जे लिखन लेख कुरान। थितवार न जोगी जाने रुत माव न कोई। जा करता सृष्टि को साजे आपे जाने सोई। क्यों करे आखा क्यों सालाई क्यों वरणी क्यों जाना। नाम के आखणे सबको आखे एक दो एक सियाणा। वड्डा साहेब वड्डी नाई कीता जांका होवे। नानक जे को आपो जाने अगे गया ना सोहे। भारतीय परंपरा दे मुताबिक तीर्थां दा इशनान और तीर्थां ते जाके दान इत्यादिक देना धर्म दे महान कर्म गिने गए। इस वास्ते हिंदुस्तान नू तीर्थां दा देश भी कहंदे ने। हर सूबे विच तीर्थ ने बल्कि इंज कह लो हर शहर तीर्थ है। किसे न किसे दरिया दी धार्मिक परंपरा बनी हुई है और उस धार्मिक उच्चता दे आधार देते जिड़ी वसों है उस शहरां विच और कस्बियां दे तब्दील होई है। इस वास्ते प्राचीन समय तो ही हिंदुस्तान नू कहिंदे ने ए तीर्थां दा देश है और उत्थों दे शहर तीर्थ ने। मनोत किस तरीके नाल चली भई जिथे बैठ के किसी ने जप कीता है तप कीता है वो थां पवित्र है और उत्थे जाके इशनान कीता जावे दान पुन इत्यादि कीता जावे इस दे नाल हिरदे दी शुद्धि हो जांदी है। अध्यात्मक तौर ते उन्नत होके मनुख परिपूर्ण परमात्मा विच लीन हो जांदा है। जगत गुरु बाबा साहिब श्री गुरु नानक देव जी महाराज ने हिंदुस्तान दे इन्ना ही वड्डे वड्डे तीर्थां दित्ते भ्रमण करके तीर्थ दी सही रूपरेखा तीर्थ दी महानता ते तीर्थां दे सही इशनान दा जिक्र इस पावन पवित्र पौड़ी दे राही जगत दे सामने जो है रखया है। आप फरमान कर देने तीर्थ तप दया दत दान। तीर्थां ते जाके कोई तीर्थां दी ही परंपरा दे मुताबिक इशनान करे तप इत्यादि करे और दया वस हो के उत्थे लोड़वंदियां नूं दान देवे और वस्त्र देवे पदार्थ देवे धन देवे तां साहिब कहिंदे ने इस दा फल इही हो सकदा है जे को पावे तिल का मान। इक तिल जिहा मान उहदी झोली च पै सकदा है। जगत दे लोकी कह देणगे तीर्थां तो होके आया। इस वास्ते मेरे पातशाह कहिंदे ने कि तीर्थ जाओ तां हों हों करते पंडित पूछो तो माया राते सो अस्थान बताओ मीता जाके हर हर कीर्तन नीता। जे तीर्थां ते जांदे आं ते इशनान करके आउंदे आं ते हंकार दी मैल होर वध जांदी है। जिन्ने चिर तक सारे मोहल्ले नूं ना दस्या जाए बसी तीर्थां ते इशनान करके आया इतने चिर तक मनुख नूं चैन नहीं आउंदा। ਤੀਰਥਾਂ ਦਾ ਲਿਆਂਦਾ ਹੋਇਆ ਪ੍ਰਸ਼ਾਦ ਵੀ ਘਰ ਘਰ ਇਸ ਵਾਸਤੇ ਵੰਡਿਆ ਜਾਂਦਾ ਹੈ ਕਿ ਅਗਲਿਆਂ ਨੂੰ ਪਤਾ ਚੱਲੇ ਅਸੀਂ ਤੀਰਥਾਂ ਤੋਂ ਹੋ ਕੇ ਆਇਆ, ਦਾਨ ਪੁੰਨ ਇਤਿਆਦਿ ਕਰਕੇ ਆਇਆ। ਤੋ ਇਹ ਤੇ ਐਸਾ ਹੋਇਆ, ਇੱਕ ਭਉ ਲੱਥੀ ਨਾ ਧਿਆ, ਦੋਏ ਬਹਾ ਚੜੇ ਅਸ ਹੋਰ, ਇੱਕ ਮੈਲ ਲੱਥੀ ਦੋ ਮੈਲਾਂ ਹੋਰ ਚੜ ਗਈਆਂ, ਦੂਸਰੀ ਹੰਕਾਰ ਦੀ ਮੈਲ ਪਰਬਰ ਮੈਲ ਹੋਰ ਚੜਾ ਕੇ ਲਿਆਏ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥਾਂ ਦੇ ਇਸ਼ਨਾਨ ਇਤਿਆਦਕ ਨਾਲ, ਦਾਨ ਪੁੰਨ ਇਤਿਆਦਕ ਦੇ ਨਾਲ ਮਨੁੱਖਤਾ ਅਹੰਕਾਰ ਸਿਖਰ ਤੇ ਪਹੁੰਚਦਾ ਹੈ, ਔਰ ਇਸ ਦਾ ਫਲ ਇੰਨਾ ਹੀ ਹੋ ਸਕਦਾ, ਜੇ ਕੋ ਪਾਵੇ ਤਿਲਕਾ ਮਾਨ, ਸੰਸਾਰ ਵਿੱਚ ਜਿਹੜਾ ਮਾਣ ਮਿਲਣਾ ਹੈ ਉਹ ਤੇ ਇੰਜ ਹੋਵੇਗਾ ਜਿਵੇਂ ਇੱਕ ਪਹਾੜ ਦੇ ਸਾਹਮਣੇ ਨਿੱਕਾ ਜਿਹਾ ਤਿਨਕਾ ਹੋਵੇ। ਤੇ ਈਸ਼ਵਰ ਦੀ ਤਰਫੋਂ ਵੀ ਸੁੱਖ ਉਸ ਨੂੰ ਇਤਨੇ ਹੀ ਮਿਲ ਸਕਦੇ ਨੇ ਉਸ ਦਾਨ ਪੁੰਨ ਤੇ ਉਸ ਤੀਰਥਾਂ ਦੇ ਰਟਨ ਦਾ, ਜਿਵੇਂ ਮਿਲਣਾ ਪਹਾੜ ਵਰਗਾ ਧਨ ਸੰਪਦਾ ਤੇ ਖੁਸ਼ੀ ਸੀ, ਲੇਕਿਨ ਮਿਲੀ ਇੱਕ ਤਿਲ ਵਰਗੀ। ਤੋ ਇੱਕ ਤਿਲ ਤੋਂ ਜ਼ਿਆਦਾ ਸੁਖ ਦੀ, ਮਾਣ ਪ੍ਰਤਿਸ਼ਠਾ ਦੀ ਪ੍ਰਾਪਤੀ ਜ਼ਿਆਦਾ ਹੋ ਨਹੀਂ ਸਕਦੀ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੇ ਕੋ ਪਾਵੇ ਤਿਲ ਕਾ ਮਾਣ। ਤੋ ਵਾਸਤਵਿਕ ਤੀਰਥ ਦਾ ਇਸ਼ਨਾਨ ਕੀ, ਜਿਹਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਏ, ਅਧਿਆਤਮਿਕ ਤੌਰ ਤੇ ਉੱਨਤ ਹੋ ਕੇ ਮਨੁੱਖ ਪਰਮਾਤਮ ਤੱਤ ਦੇ ਚਲੀਨ ਹੋਵੇ, ਜੀਵਨ ਦੀ ਸਫਲਤਾ ਪ੍ਰਾਪਤ ਹੋਵੇ, ਜੀਵਨ ਦਾ ਰਹੱਸ ਤੇ ਆਨੰਦ ਝੋਲੀ ਵਿੱਚ ਆਣ ਪਵੇ, ਔਰ ਇਸ ਤਰੀਕੇ ਨਾਲ ਮਨੁੱਖ ਮਾਲਾ ਮਾਲ ਹੋ ਜਾਏ, ਤਾਂ ਉਹ ਤੀਰਥ ਕਿਹੜਾ ਹੈ, ਕਿੱਥੇ ਹੈ, ਔਰ ਉਸਤੇ ਇਸ਼ਨਾਨ ਕਰਨ ਦੀ ਮਰਿਆਦਾ ਕੀ ਹੈ। ਤਾਂ ਮੇਰੇ ਪਾਤਸ਼ਾਹ ਤੀਰਥ ਤੇ ਤੀਰਥ ਦੇ ਉੱਤੇ ਇਸ਼ਨਾਨ ਕਰਨ ਦਾ ਢੰਗ ਦੱਸਦੇ ਨੇ। ਆਪ ਫਰਮਾਨ ਕਰਦੇ ਨੇ, ਸੁਣੀਆਂ ਮਨੀਆਂ ਮਨ ਕੀਤਾ ਭਾਵ। ਸਾਡੇ ਦੇਸ਼ ਵਿੱਚ ਤੀਰਥ ਤੇ ਬਹੁਤੇ ਨੇ, ਪਰ ਤੀਰਥਾਂ ਦਾ ਰਾਜਾ ਤ੍ਰਿਵੈਣੀ ਦਾ ਸੰਗਮ ਪ੍ਰਯਾਗਰਾਜ ਮੰਨਿਆ ਜਾਂਦਾ ਹੈ। ਤਿੰਨ ਬੈਣੀਆਂ ਦਾ ਸੰਗਮ ਤੀਰਥਾਂ ਦਾ ਰਾਜਾ, ਗੰਗਾ ਜਮਨਾ ਸੁਰਸਤੀ। ਗੰਗਾ ਦਿਖਾਈ ਦਿੰਦੀ ਹੈ ਵਗਦੀ ਹੋਈ, ਜਮਨਾ ਵੀ ਦਿਖਾਈ ਦੇ ਰਹੀ ਹੈ। ਸੁਰਸਤੀ ਦੇ ਬਾਰੇ ਕਹਾਵਤ ਹੈ, ਇਹ ਗੁਪਤ ਰੂਪ ਦੇ ਵਿੱਚ ਅੰਦਰੋਂ ਆ ਕੇ ਮਿਲਦੀ ਹੈ, ਔਰ ਇਹ ਤ੍ਰਿਵੈਣੀ ਦਾ ਸੰਗਮ ਹੈ। ਮੇਰੇ ਪਾਤਸ਼ਾਹ ਨੇ ਇਸ ਪੰਕਤੀ ਦੇ ਤੀਰਥਾਂ ਦੇ ਰਾਜੇ ਤ੍ਰਿਵੈਣੀ ਦੇ ਸੰਗਮ ਦਾ ਜ਼ਿਕਰ ਕੀਤਾ ਹੈ, ਔਰ ਸਾਹਿਬ ਫਰਮਾਨ ਕਰਦੇ ਨੇ ਇਹਦੇ ਵਿੱਚ ਇਸ਼ਨਾਨ ਕਰਕੇ ਹੀ ਅਧਿਆਤਮਿਕ ਤੌਰ ਤੇ ਮਨੁੱਖ ਉੱਨਤ ਹੋ ਸਕਦਾ ਹੈ। ਉਹ ਤ੍ਰਿਵੈਣੀ ਕਿਹੜੀ ਹੈ, ਉਹ ਤੀਰਥਾਂ ਦਾ ਸਮਰਾਟ ਤੀਰਥ ਕਿਹੜਾ ਹੈ? ਤੋ ਸਾਹਿਬ ਫਰਮਾਨ ਕਰਦੇ ਨੇ, ਸੁਣੀਆਂ ਮਨੀਆਂ ਮਨ ਕੀਤਾ ਭਾਵ। ਪ੍ਰਥਮ ਈਸ਼ਵਰ ਦਾ ਜਸ ਜੋ ਸੁਣਨਾ ਹੈ, ਮਾਨੋ ਇਹ ਗੰਗਾ ਹੈ। ਸੁਣ ਕੇ ਜੋ ਮੰਨਣਾ ਹੈ, ਪਤੀਜਣਾ ਹੈ, ਹਿਰਦੇ ਵਿੱਚ ਧਾਰਨ ਕਰਨਾ ਹੈ, ਮਾਨੋ ਇਹ ਜਮਨਾ ਹੈ। ਔਰ ਸੁਣ ਕੇ ਮੰਨ ਕੇ ਅੰਦਰ ਜੋ ਭਾਵ ਪੈਦਾ ਕਰਨਾ ਹੈ, ਪਿਆਰ ਪੈਦਾ ਕਰਨਾ ਹੈ, ਮਾਨੋ ਇਹ ਸੁਰਸਤੀ ਹੈ। ਸੁਣਨਾ ਬਾਹਰੋਂ ਦਿਖਾਈ ਦੇ ਸਕਦਾ ਹੈ, ਤੇ ਮਨੁੱਖ ਦਾ ਇਹ ਜਿਹੜਾ ਮੰਨਣਾ ਹੈ ਇਹ ਵੀ ਬਾਹਰੋਂ ਦਿਖਾਈ ਦੇ ਸਕਦਾ। ਅਗਰ ਕੋਈ ਮੰਨਦਾ ਹੈ ਤਾਂ ਹੀ ਗੁਰਦੁਆਰੇ ਜਾ ਰਿਹਾ ਹੈ, ਮੰਦਰ ਜਾ ਰਿਹਾ, ਤੀਰਥਾਂ ਤੇ ਜਾ ਰਿਹਾ, ਅੰਦਰ ਮਨੋਤ ਨਾ ਹੋਵੇ ਤੇ ਐਸਾ ਕਰ ਨਹੀਂ ਸਕਦਾ। ਤੋ ਇਹ ਦੋ ਧਾਰਾ ਤੇ ਬਾਹਰੋਂ ਦਿਖਾਈ ਦੇ ਜਾਂਦੀਆਂ ਨੇ, ਗੰਗਾ ਤੇ ਜਮਨਾ, ਪਰ ਭਾਵ ਪ੍ਰੇਮ ਇਹ ਆਂਤਰਿਕ ਦਸ਼ਾ ਹੈ, ਇਹ ਅੰਦਰ ਦੀ ਹਾਲਤ ਹੈ, ਇਹ ਬਾਹਰ ਤੇ ਪ੍ਰਗਟ ਨਹੀਂ ਹੋ ਸਕਦਾ ਕਿ ਇਸ ਮਨੁੱਖ ਦੇ ਅੰਦਰ ਪਿਆਰ ਹੈ, ਭਾਵ ਹੈ, ਭਾਵ ਇਹ ਸੁਰਸਤੀ ਹੈ, ਇਹ ਗੁਪਤ ਬੈਣੀ ਹੈ। ਤੇ ਤ੍ਰਿਵੈਣੀ ਦਾ ਸੰਗਮ ਕੀ ਹੈ, ਪ੍ਰਮਾਤਮਾ ਦਾ ਜਸ ਸੁਣਨਾ ਇੱਕ ਬੈਣੀ, ਪ੍ਰਮਾਤਮਾ ਦਾ ਜਸ ਸੁਣ ਕੇ ਮੰਨ ਲੈਣਾ ਇਹ ਦੂਜੀ ਬੈਣੀ, ਤੇ ਸੁਣ ਕੇ ਮੰਨ ਕੇ ਭਾਵ ਪੈਦਾ ਕਰਨਾ ਇਹ ਤੀਸਰੀ ਬੈਣੀ, ਤ੍ਰਿਵੈਣੀ ਦਾ ਸੰਗਮ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹੀ ਤ੍ਰਿਵੈਣੀ ਹੈ ਤੀਰਥਾਂ ਦੇ ਚੋਂ, ਇਹੀ ਤੀਰਥਾਂ ਦਾ ਰਾਜਾ ਹੈ, ਔਰ ਇਹੀ ਅੰਤਰੀਵ ਤੀਰਥ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਬਾਹਰ ਦੇ ਤੀਰਥ ਨੇ ਤਨ ਧੋਣਾ ਹੈ, ਮਨ ਨਹੀਂ, ਮਨ ਤੇ ਅੰਤਰ ਸ਼ਕਤੀ ਹੈ। ਤੋ ਅੰਤਰਿਕ ਸ਼ਕਤੀ ਲਈ ਕੋਈ ਆਂਤਰਿਕ ਤੀਰਥ ਚਾਹੀਦਾ ਹੈ, ਜੋ ਅੰਦਰ ਦੀ ਮਹਿਲ ਨੂੰ ਧੋ ਦੇਵੇ, ਜੋ ਜਨਮਾਂ ਜਨਮਾਂਤਰਾਂ ਦੇ ਪਤਿਤ ਸੰਸਕਾਰਾਂ ਦੀ ਮਹਿਲ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ, ਸੁਣੀਆਂ ਪ੍ਰਮਾਤਮਾ ਦਾ ਜਸ ਸੁਣਨਾ, ਇਹ ਸਭ ਤੋਂ ਵੱਡਾ ਪੁੰਨ ਹੈ ਸੁਣਨਾ। इतना वड्डा पुन है धार्मिक दुनिया विच इस तो वड्डा होर कोई पुन नहीं। करोड़ां दा भी कोई दान कर छड़े लेकिन हरी दा जस जिहड़ा सुनना है ओ स्रोता जितना महान है ओदे सामने दानी बिल्कुल तुच्छ है। तो महाराज कहिंदे ने सुनिया प्रथम उसदे जस नूं सुनना है, मनिया तो सिर्फ सुनना नहीं, जो सुनिया है ओनू पूर्ण तौर ते अपने हिरदे च धां देनी है, ओनू मनना है। ते हुण जिस नूं मन लिया है ते जिस नूं सुन लिया है उस नूं प्यार पाना है, ओदे नाल स्नेह करना है, बार बार उस मन्ने होए नूं सुने होए नूं दोहराना है, याद करना है ताकि उस परम शक्ति दे प्रति प्यार पैदा हो जाए, भाव पैदा हो जाए। साहिब कहिंदे अंतर गत तीरथ मल नाव, यही अंतर गति रिच तीरथ है, यही अंतरीव तीरथ है, यही सब तो वड्डा तीरथ है, यही सिरमौर तीरथ है। और इसी तीरथ का जिक्र एक शब्द विच गुरु नानक देव जी महाराज ने किया है, तीरथ नामन जाओ, तीरथ नाम है, तीरथ शब्द विचार अंतर ज्ञान है, गुरु ज्ञान साचा थान तीरथ, दस पुरब सदा दसाहरा, हो नाम हर का सदा जाचो, देहो प्रभ धरणी धरा। हे धरणी धर, हे धरती नु धारण करन वाले, हे धरती दे आसरे रूप परिपूर्ण परमात्मा, तू अपना नाम मैनू दे। और नाम ही तीरथ है, नाम दी विचार ही तीरथ है, उदी विचार नु सुनना ही तीर्थां दा इशनान है, अंतरीव तीरथ है। और इस तरह दे इशनान करन दे नाल ही जन्म जन्मांतरां दी मैल दूर हो जांदी है। तो मेरे पातशाह दा फरमान है, सुनिया मनिया मन कीता भाव, अंतर गत तीरथ मल नाव, यही अंतरीव गति दे तीरथ है। और इस ढंग नाल इशनान करदियां ही जन्मा जन्मांतरां दे पत संस्कार धुल जांदे ने। महाराज फरमान करदे ने, सब गुण तेरे मैं नाही कोए, विण गुण कीते भगत ना होए। भक्ति गुणा तो बिना हो नहीं सकदी, गुणा तो बिना वास्तविक तेरे नेड़े होना बड़ी औखी गल है। सुनना भी एक गुण है, मनना भी एक गुण है, भाव गुण है, सील संजम गुण है। साहिब कहिंदे ने गुणा तो बिना कोई भगत नहीं हो सकता। भगत दा मतलब है जिहदे अंदर गुण ने, ते गुण उस दे अंदर की ने, वो स्रोता है, वो मनदा है, वो संजमी है, वो शीलवंत है, वो दयावान है, वो कलाकार है, वो कला नूं समझण वाला है, कला प्रेमी है। पर साहिब कहिंदे ने इस तरह दे गुण जिन्ने चिर तक नहीं मनुख भगत नहीं, ते भगत नहीं ते भगवान नूं प्यारा नहीं। इस वास्ते साहिब कहिंदे ने विण गुण कीते भगत ना होए, बिना गुण धारण कीते तो भगती हो ते सकदी नहीं। पर यह भी स्पष्ट है कि सब गुण तेरे मैं ना ही कोए, गुण ते सारे ही तेरे ने, मेरे थोड़ी ने। जैसे कमरे विच सूरज दी रोशनी है ते कमरा मेरा, मैं ऐसा दावा कर रहा तो चूंकि कमरे च रोशनी है तो रोशनी ते भी मैं दावा कर सकता, ये रोशनी मेरी है क्योंकि मेरे कमरे च है। लेकिन ऐसा दावा असी कर सकते हैं पर फिर भी ये दावा झूठा है। रोशनी सूरज दी है, प्रकाश सूरज दा है, हां मेरे कमरे च भी वो सूरज प्रकाशमान है। यह ते मनुख दावा कर सकता है, ये गुण मेरे ने, पर यह दावा फिर भी फोका होगा। जैसे सूरज की किरण ने कमरे नु मुनवर किया है, परमात्मा की किरण ही मनुख दे हिरदे नु मुनवर कर दी है। संबंधित किरणा का जिहड़ा जाल है यह सब सूरज दे नाल जुड़िया होया है। तमाम गुणा का आधार परिपूर्ण परमात्मा है। गुण जो भी हिरदे च प्रगट होगा उस करके ही प्रगट पता चलेगा कि परमात्मा का किन्ना प्रकाश इस हिरदे विच है। ते जिस दिन मनुख यह दावा करता है यह गुण मेरे ने, समग्र गुण औगुणा विच बदल जाते हैं। जैसे गन्ने दे रस दी शराब बना लईए तो अमृत जहर बन जाता है। गुण उस वक्त अवगुण हो जाते हैं जब गुणा दे नाल मनुख अपने अहंकार का दावा जोड़ देता है। तो मेरे पातशाह का फरमान, सब गुण तेरे मैं ना ही कोए, विण गुण कीते भगत ना होए, स्वास्थ आत बाणी बरमाओ। ਜਗਤ ਦੀ ਰਚਨਾ ਦੇ ਸੰਬੰਧ ਵਿੱਚ ਇੱਕ ਚਰਚਾ ਹੈ ਕਿ ਇਹ ਸੰਸਾਰ ਬ੍ਰਹਮੇ ਨੇ ਬਣਾਇਆ। ਮੇਰੇ ਪਾਤਸ਼ਾਹ ਦਾ ਫਰਮਾਨ, ਸਵਾਸਥ ਤੇਰੀ ਜੈ ਹੋਵੇ, ਤੂੰ ਕਲਿਆਣਕਾਰ ਨਹੀਂ ਹੈ, ਤੂੰ ਸਦੀਵੀ ਹੈ, ਔਰ ਤੂੰ ਹੀ ਬ੍ਰਹਮਾ ਹੈ, ਔਰ ਤੂੰ ਹੀ ਉਹ ਨਾਦ ਹੈ, ਉਹ ਬਾਣੀ ਹੈ, ਉਹ ਮਾਇਆ ਹੈ ਜਿਸ ਤੋਂ ਇਹ ਸੰਸਾਰ ਉਤਪਤ ਹੋਇਆ ਹੈ। ਕਿਉਂਕਿ ਇੱਕ ਆਮ ਖਿਆਲ ਸਮਗਰ ਦੁਨੀਆ ਵਿੱਚ ਪ੍ਰਚਲਿਤ ਹੈ ਕਿ ਪਰਮਾਤਮਾ ਤੋਂ ਪਹਿਲੇ ਬਾਣੀ ਹੋਈ, ਪਰਮਾਤਮਾ ਤੋਂ ਪਹਿਲੇ ਵਾਕ ਹੋਇਆ ਤੇ ਫਿਰ ਸਾਰੇ ਦਾ ਸਾਰਾ ਸੰਸਾਰ ਬਣ ਗਿਆ। ਜੈਸੇ ਇਸਲਾਮੀ ਮਤ ਹੈ ਕਿ ਪ੍ਰਥਮ ਕੁੰਨ ਦੀ ਧੁਨ ਖੁਦਾ ਤੋਂ ਹੋਈ ਤੇ ਕੁੰਨ ਤੋਂ ਸੰਸਾਰ ਦਾ ਪਸਾਰਾ ਹੋ ਗਿਆ, ਲੋਗੋਸ ਨਾਮ ਦੀ ਧੁਨ ਹੋਈ ਤੇ ਸਾਰਾ ਜਗਤ ਬਣ ਗਿਆ, ਐਸਾ ਈਸਾਈ ਮਤ ਹੈ। ਓਮ ਦੀ ਧੁਨ ਹੋਈ ਤੇ ਸੰਸਾਰ ਉਸ ਓਮ ਚੋ ਪੈਦਾ ਹੋਇਆ, ਐਸਾ ਉਪਨਿਸ਼ਦਾਂ ਦੇ ਰਿਸ਼ੀ ਆਦਿ ਕਾਲ ਤੋਂ ਕਹਿੰਦੇ ਆਏ ਨੇ। ਉਹ ਅਹੰਕਾਰ ਦੀ ਧੁਨ ਹੋਈ ਤੇ ਸਮਗਰ ਜਗਤ ਬਣ ਗਿਆ, ਇਹ ਜੈਨੀਆਂ ਦੀ ਮੂਲ ਆਧਾਰਸ਼ਿਲਾ ਹੈ। ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਇੱਕ ਕਵਾਉ ਤੋਂ, ਇੱਕ ਬਚਨ ਤੋਂ ਸਮਗਰ ਸੰਸਾਰ ਦੀ ਉਤਪਤੀ ਹੋਈ। ਉਤਪਤ ਪਰਲੇ ਸ਼ਬਦੋ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇੱਥੇ ਆ ਕੇ ਪੰਜਾਬੀ ਦਾ ਮੁਹਾਵਰਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਸੌ ਸਿਆਣੇ ਬੈਠੇ ਹੋਣ, ਇੱਕ ਨੇ ਸੱਚ ਬੋਲਣਾ, 99 ਨੇ ਉਸ ਸੱਚ ਨਾਲ ਸਹਿਮਤ ਹੋ ਜਾਣਾ। ਇਸ ਵਾਸਤੇ ਸਿਆਣਿਆਂ ਦੀ ਦੁਨੀਆ 'ਚ ਵਿਵਾਦ ਨਹੀਂ ਹੁੰਦਾ, ਵਾਦ ਤੇ ਹੁੰਦਾ, ਵਿਵਾਦ ਨਹੀਂ ਹੁੰਦਾ। ਸਿਆਣਿਆਂ ਦੀ ਸੱਚ ਦੀ ਸਹਿਮਤੀ ਹੁੰਦੀ ਹੈ। ਪਰ ਇਹ ਵੀ ਕਹਾਵਤ ਬੜੀ ਸੋਹਣੀ ਹੈ ਕਿ ਮੂਰਖਾਂ ਆਪੋ ਆਪਣੀ। ਇੱਕ ਮੂਰਖ ਨੇ ਜੋ ਕੁਝ ਕਹਿਣਾ, ਦੂਜੇ ਮੂਰਖ ਨੇ ਸੁਣਨਾ ਨਹੀਂ, ਉਹ ਇਸ ਤਿਆਰੀ ਦੇ 'ਚ ਕਿ ਮੈਂ ਵੀ ਕਹਿਣਾ। ਤੋ ਮੂਰਖਾਂ ਦੀ ਦੁਨੀਆ 'ਚ ਸੁਣਿਆ ਨਹੀਂ ਜਾਂਦਾ, ਸੁਣਾਉਣ ਦਾ ਹੀ ਸ਼ੌਕ ਹੈ। ਇਸ ਵਾਸਤੇ ਮੂਰਖਾਂ ਦੇ 'ਚ ਵਿਵਾਦ ਖੜਾ ਹੋ ਜਾਂਦਾ, ਲੜਾਈ ਖੜੀ ਹੋ ਜਾਂਦੀ ਹੈ। ਤੋ ਧਾਰਮਿਕ ਦੁਨੀਆ ਦੇ ਸਿਆਣਿਆਂ ਦਾ ਇਹ ਤੇ ਇੱਕੋ ਹੀ ਮਤ ਹੈ ਕਿ ਜਗਤ ਦੀ ਸਾਰੀ ਉਤਪਤੀ ਦਾ ਮਰਕਜ਼ ਸ਼ਬਦ ਹੈ, ਧੁਨ ਹੈ, ਔਰ ਉਹੀ ਧੁਨ ਪ੍ਰਕਿਰਤੀ ਨੂੰ ਜਨਮ ਦੇਣ ਵਾਲੀ ਹੈ। ਤੋ ਸਾਹਿਬ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ ਤੇਰੀ ਜੈ ਹੋਵੇ, ਤੂੰ ਕਲਿਆਣਕਾਰ ਨਹੀਂ ਹੈ, ਤੂੰ ਸਦੀਵੀ ਹੈ, ਔਰ ਤੂੰ ਹੀ ਉਹ ਬਾਣੀ ਹੈ, ਤੂੰ ਹੀ ਉਹ ਨਾਦ ਹੈ ਜਿਸ ਤੋਂ ਜਗਤ ਪੈਦਾ ਹੋਇਆ, ਔਰ ਤੂੰ ਹੀ ਬ੍ਰਹਮਾ ਹੈ, ਇਸ ਜਗਤ ਦਾ ਰਚੇਤਾ, ਇਸ ਜਗਤ ਦਾ ਸਾਜਣਹਾਰ, ਸੱਤ ਸੁਹਾਣ ਸਦਾ ਮਨ ਚਾਓ। ਪਰ ਫਿਰ ਵੀ ਤੂੰ ਕੈਸਾ ਹੈ? ਤੂੰ ਜਗਤ ਨੂੰ ਬਣਾਇਆ, ਤੂੰ ਜਗਤ ਨਾਦ ਤੋਂ ਪੈਦਾ ਕੀਤਾ, ਤੂੰ ਨਾਦ ਹੈ, ਤੂੰ ਬਾਣੀ ਹੈ, ਤੂੰ ਬ੍ਰਹਮਾ ਹੈ, ਤੇਰੀ ਜੈ ਹੋਵੇ, ਤੂੰ ਕਲਿਆਣਕਾਰ ਨਹੀਂ ਹੈ, ਫਿਰ ਵੀ ਤੂੰ ਕੈਸਾ ਹੈ? ਤੋ ਸਾਹਿਬ ਕਹਿੰਦੇ ਨੇ, ਸੱਤ ਸੁਹਾਣ ਸਦਾ ਮਨ ਚਾਓ। ਤੂੰ ਸੱਤ ਹੈ, ਤੂੰ ਸੁੰਦਰ ਹੈ, ਤੂੰ ਸਦੀਵੀ ਖਿੜਿਆ ਹੋਇਆ, ਜਿਸ ਨੂੰ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਆਖਿਆ, ਸਤਿਅਮ ਸ਼ਿਵਮ ਸੁੰਦਰਮ। ਉਹ ਸੱਤ ਹੈ, ਉਹ ਪ੍ਰਕਾਸ਼ਮਾਨ ਹੈ, ਉਹ ਸੁੰਦਰ ਹੈ, ਜਿਸ ਨੂੰ ਇੰਜ ਵੀ ਪੁਰਾਣਕ ਰਿਸ਼ੀਆਂ ਨੇ ਆਖਿਆ, ਸਤ ਚਿੱਤ ਆਨੰਦ। ਉਹ ਸਤ ਸਰੂਪ ਹੈ, ਉਹ ਪ੍ਰਕਾਸ਼ ਸਰੂਪ ਹੈ, ਉਹ ਆਨੰਦ ਸਰੂਪ ਹੈ। ਤੋ ਸਾਹਿਬ ਕਹਿੰਦੇ ਨੇ, ਸੱਤ ਸੁਹਾਣ ਸਦਾ ਮਨ ਚਾਓ। ਤੂੰ ਸੱਤ ਹੈ, ਤੂੰ ਸੁੰਦਰ ਹੈ, ਔਰ ਤੂੰ ਸਦੀਵੀ ਖਿੜਿਆ ਹੋਇਆ, ਤੂੰ ਸਦੀਵੀ ਪ੍ਰਕਾਸ਼ਮਾਨ ਹੈ, ਤੂੰ ਆਨੰਦ ਸਰੂਪ ਹੈ। ਉਹ ਆਨੰਦ ਸਰੂਪ ਤੇ ਉਸ ਤੋਂ ਪ੍ਰਕਿਰਤੀ ਦਾ ਜਿਹੜਾ ਜਨਮ ਹੋਇਆ, ਸੰਸਾਰ ਦੀ ਜਿਹੜੀ ਉਤਪਤੀ ਹੋਈ, ਦਾਰਸ਼ਨਿਕ ਲੋਕਾਂ ਦੇ ਅੰਦਰ ਇਹ ਖਿਆਲ ਬਣਿਆ ਰਿਹਾ ਵੀ ਖੋਜ ਕਰੀਏ, ਇਹ ਸੰਸਾਰ ਕਦੋਂ ਬਣਿਆ ਤੇ ਕਿਵੇਂ ਬਣਿਆ। ਉਸ ਖੋਜੀਆਂ ਦੇ ਸੰਬੰਧ ਵਿੱਚ ਮੇਰੇ ਪਾਤਸ਼ਾਹ ਜੀ ਦੀ ਇਹ ਵਿਚਾਰ, ਕੌਣ ਸੁਵੇਲਾ ਵਕਤ ਕੌਣ, ਕੌਣ ਥਿੱਤ ਕੌਣ ਵਾਰ, ਜਗਤ ਦਾ ਪ੍ਰਸ਼ਨ, ਦਾਰਸ਼ਨਿਕ ਲੋਕਾਂ ਦੀ ਮਨੋਬਿਰਤੀਆਂ ਦਾ ਜ਼ਿਕਰ, ਕਿਹੜਾ ਵੇਲਾ ਸੀ, ਵਕਤ ਕਿਹੜਾ ਸੀ, ਥਿੱਤ ਕਿਹੜੀ ਸੀ, ਰੁੱਤ ਕਿਹੜੀ ਸੀ, ਔਰ ਕਿਹੜਾ ਦਿਨ ਸੀ, ਉਹ ਵਾਰ ਕਿਹੜਾ ਸੀ, ਕੌਣ ਸੇ ਰੁੱਤੀ ਮਹ ਕੌਣ ਜਿਤ ਹੋਆ ਆਕਾਰ। ਜਿਸ ਵਕਤ ਇਹ ਸੰਸਾਰ ਦਾ ਆਕਾਰ ਬਣਿਆ, ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ, ਥਿੱਤ ਕਿਹੜੀ ਸੀ, ਦਿਨ ਕਿਹੜਾ ਸੀ, ਵਕਤ ਕਿਹੜਾ ਸੀ, ਸਵੇਰ ਦਾ ਸੀ, ਸ਼ਾਮ ਦਾ ਸੀ, ਦੁਪਹਿਰ ਦਾ ਵਕਤ ਸੀ, ਗਰਮੀ ਦੀ ਰੁੱਤ ਸੀ, ਸਰਦੀ ਦੀ ਰੁੱਤ ਸੀ, ਥਿੱਤ ਕਿਹੜੀ ਸੀ, ਮਹੀਨਾ ਕਿਹੜਾ ਸੀ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪ੍ਰਸ਼ਨ ਅਗਰ ਇੱਥੇ ਮੰਨ ਲਿਆ ਜਾਏ ਫਲਾਣਾ ਮਹੀਨਾ ਸੀ, ਫਲਾਣੀ ਰੁੱਤ ਸੀ, ਫਲਾਣੀ ਥਿੱਤ ਸੀ, ਤਾਂ ਸੰਸਾਰ ਦੀ ਬਣਤਰ ਪਹਿਲੇ ਹੀ ਸਪਸ਼ਟ ਹੋ ਗਈ, ਬਣੀ ਹੋਈ ਹੈ। ਮਹੀਨੇ ਦਾ ਹੋਣਾ, ਸੂਰਜ ਦਾ ਹੋਣਾ ਲਾਜ਼ਮੀ ਹੈ, ਫਿਰ ਚੰਦਰਮਾ ਦਾ ਹੋਣਾ ਲਾਜ਼ਮੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕੋਈ ਸਹੀ ਅੰਦਾਜ਼ਾ ਲਾ ਕੇ ਨਹੀਂ ਕਹਿ ਸਕਦਾ ਕੌਣ ਸਵੇਲਾ ਵਕਤ ਕੌਣ, ਕੌਣ ਥਿੱਤ ਕੌਣ ਵਾਰ, ਕੌਣ ਸੇ ਰੁੱਤੀ ਮਾਹ ਕੌਣ ਜਿਤ ਹੋਆ ਆਕਾਰ। ਜਿਸ ਵਕਤ ਇਹ ਆਕਾਰ ਬਣਿਆ, ਜਿਸ ਵਕਤ ਇਹ ਸੰਸਾਰ ਬਣਿਆ, ਕੌਣ ਦੱਸੇ ਕਿ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ, ਥਿੱਤ ਕਿਹੜੀ ਸੀ, ਵਾਰ ਕਿਹੜਾ ਸੀ, ਵਕਤ ਤੇ ਵੇਲਾ ਕਿਹੜਾ ਸੀ? ਮਹਾਰਾਜ ਕਹਿੰਦੇ ਅਗਰ ਕਿਸੇ ਦੀ ਪਕੜ ਵਿੱਚ ਇਹ ਆਇਆ ਹੁੰਦਾ ਤਾਂ ਇਸ ਸੰਬੰਧੀ ਮਜ਼ਮੂਨ ਧਾਰਮਿਕ ਗ੍ਰੰਥਾਂ ਵਿੱਚ ਲਾਜ਼ਮੀ ਆਉਂਦਾ, ਜਦਕਿ ਮਜ਼ਮੂਨ ਹੈ ਨਹੀਂ। ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ। ਇਹ ਵਕਤ, ਇਹ ਰੁੱਤ ਤੇ ਮਹੀਨਾ ਥਿੱਤ ਪੰਡਤਾਂ ਨੂੰ ਨਹੀਂ ਲੱਭ ਸਕਿਆ, ਨਹੀਂ ਪਤਾ ਚੱਲ ਸਕਿਆ। ਖਾਸ ਕਰਕੇ ਪੰਡਤਾਂ ਦੇ ਸਿਰਮੌਰ ਪੰਡਤ, ਬ੍ਰਾਹਮਣਾਂ ਦੇ ਸਿਰਮੌਰ ਬ੍ਰਾਹਮਣ, ਬ੍ਰਹਮਾ ਜੀ ਨੂੰ ਵੀ ਇਹ ਵਕਤ ਨਾ ਲੱਭ ਸਕਿਆ। ਉਹ ਵੀ ਜਦ ਸ੍ਰਿਸ਼ਟੀ ਦੀ ਭਾਲ ਕਰਨ ਗਏ ਕਿ ਕਦੋਂ ਬਣੇ ਤੇ ਕਿਵੇਂ ਬਣੇ, ਤਾਂ ਆਖਿਰ ਰਸਨਾ ਤੋਂ ਨਿਕਲਿਆ ਨੇਤੀ ਨੇਤੀ ਨੇਤੀ, ਇਹ ਨਹੀਂ ਇਹ ਨਹੀਂ ਇਹ ਨਹੀਂ, ਪਰ ਜੋ ਕੁਝ ਹੈ ਉਹ ਹੱਥ ਨਹੀਂ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਕੀਤਾ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ, ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਭਇਆ। ਆਖਿਰ ਹਾਰ ਕੇ ਥੱਕ ਕੇ ਬ੍ਰਹਮਾ ਨੇ ਕਹਿ ਦਿੱਤਾ ਬੇਅੰਤ ਬੇਅੰਤ ਬੇਅੰਤ, ਤੂੰ ਅਨੰਤ ਹੈ, ਮੈਂ ਤੇਰੀ ਤੈ ਨਹੀਂ ਲੱਭ ਸਕਦਾ, ਔਰ ਜੋ ਕੁਝ ਮੈਂ ਲੱਭਿਆ ਨੇਤੀ ਨੇਤੀ, ਇਹ ਨਹੀਂ ਹੈ ਇਹ ਨਹੀਂ ਹੈ, ਇਹ ਤੇਰੀ ਤੈ ਨਹੀਂ ਹੈ, ਤੂੰ ਕੁਝ ਹੋਰ ਹੈ ਤੂੰ ਕੁਝ ਹੋਰ ਹੈ। ਤੋ ਸਾਹਿਬ ਕਹਿੰਦੇ ਅਗਰ ਵਕਤ ਵੇਲਾ ਲੱਭਦਾ ਤਾਂ ਪੰਡਿਤ ਲੋਕ ਪੁਰਾਣਾਂ ਵਿੱਚ ਜਿੱਥੇ ਹੋਰ ਬਹੁਤ ਸਾਰਾ ਇਤਿਹਾਸ ਤੇ ਮਿਥਿਹਾਸ ਲਿਖਿਆ, ਇਹ ਰੁੱਤ ਤੇ ਮਹੀਨਾ ਜ਼ਰੂਰ ਲਿਖ ਲੈਂਦੇ। ਸਾਹਿਬ ਕਹਿੰਦੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਾਜ਼ੀ ਲੋਕਾਂ ਨੂੰ ਜਿਨ੍ਹਾਂ ਨੇ ਆਇਤਾਂ ਨੂੰ ਇਕੱਠਾ ਕਰਕੇ ਕੁਰਾਨ ਤਸਨੀਫ ਕੀਤੀ, ਉਹਨਾਂ ਨੂੰ ਵੀ ਇਹ ਵਕਤ ਵੇਲਾ ਨਹੀਂ ਲੱਭ ਸਕਿਆ। ਨਹੀਂ ਤਾਂ ਜਿਵੇਂ ਆਇਤਾਂ ਨੂੰ ਇਕੱਠਾ ਕਰਕੇ ਉਹਨਾਂ ਲੋਕਾਂ ਨੇ ਕੁਰਾਨ ਲਿਖੀ ਸੀ, ਕੁਰਾਨ ਵਿੱਚ ਇਹ ਵਕਤ ਤੇ ਵੇਲਾ ਵੀ ਲਿਖ ਦਿੰਦੇ। ਤੋ ਸਾਹਿਬ ਕਹਿੰਦੇ ਨਹੀਂ, ਉਹਨਾਂ ਨੂੰ ਵੀ ਇਹ ਵਕਤ, ਇਹ ਰੁੱਤ ਤੇ ਥਿੱਤ ਤੇ ਮਹੀਨੇ ਦਾ ਨਹੀਂ ਪਤਾ ਚੱਲ ਸਕਿਆ, ਕਿਉਂਕਿ ਉਹਨਾਂ ਦੀ ਲੇਖਣੀ ਤੋਂ ਹੀ ਜ਼ਾਹਿਰ ਹੈ ਕਿ ਹੈ ਨਹੀਂ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ। ਜੋਗੀ ਲੋਕ ਜੋ ਯੋਗ ਸਾਧਨਾ ਦੇ ਨਾਲ ਬੜੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ, ਮਹਾਰਾਜ ਕਹਿੰਦੇ ਨੇ ਇਹਨਾਂ ਜੋਗੀਆਂ ਨੇ ਵੀ ਨਹੀਂ ਜਾਣਿਆ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ, ਵਾਰ ਕਿਹੜਾ ਸੀ, ਥਿੱਤ ਕਿਹੜੀ ਸੀ, ਜਿਸ ਵਕਤ ਇਹ ਆਕਾਰ ਹੋਇਆ। ਮਹਾਰਾਜ ਕਹਿੰਦੇ ਨੇ ਅਸਲੀਅਤ ਇਹ ਹੈ, ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ। ਜਿਸ ਵਕਤ ਉਸ ਕਰਤੇ ਪੁਰਖ ਨੇ ਸ੍ਰਿਸ਼ਟੀ ਨੂੰ ਸਾਜਿਆ, ਉਹ ਆਪ ਹੀ ਜਾਣਦਾ ਇਸ ਸੰਬੰਧ ਵਿੱਚ, ਤੇ ਜਦੋਂ ਉਸਨੇ ਸਾਜਿਆ ਬਸ ਉਸ ਵਕਤ ਤੋਂ ਸ੍ਰਿਸ਼ਟੀ ਬਣੀ ਹੈ, ਪਰ ਕਦੋਂ ਉਸਨੇ ਸਾਜਨਾ ਕੀਤੀ ਇਹ ਰੁੱਤ ਮਹੀਨਾ ਕੋਈ ਨਹੀਂ ਜਾਣਦਾ, ਇਹ ਥਿੱਤਵਾਰ ਕੋਈ ਨਹੀਂ ਜਾਣਦਾ, ਕਿਉਂਕਿ ਜਦੋਂ ਉਸਨੇ ਸਾਜਨਾ ਕੀਤੀ ਰੁੱਤ ਮਹੀਨਾ ਤੇ ਥਿੱਤਵਾਰਾਂ ਦਾ ਜਨਮ ਵੀ ਉਦੋਂ ਹੀ ਹੋਇਆ, ਉਸ ਤੋਂ ਪਹਿਲੇ ਨਹੀਂ, ਤੇ ਚੂੰਕਿ ਕੋਈ ਹੈ ਹੀ ਨਹੀਂ ਸੀ ਇਸ ਵਾਸਤੇ ਉਸ ਸੰਬੰਧ ਵਿੱਚ ਕੋਈ ਨਹੀਂ ਜਾਣਦਾ। ਮਹਾਰਾਜ ਫਰਮਾਨ ਕਰਦੇ ਨੇ ਕਿਉਂ ਕਰ ਆਖਾਂ ਕਿਉਂ ਸਾਲਾਹੀ ਕਿਉਂ ਵਰਨੇ ਕਿਉਂ ਜਾਣਾ, ਮੈਂ ਕਿਵੇਂ ਤੇਰੀ ਸਿਫਤੋਂ ਸਲਾਹ ਕਰਾਂ, ਮੈਂ ਕਿਵੇਂ ਆਪਣੀ ਜ਼ਬਾਨ ਨਾਲ ਤੇਰੀ ਉਪਮਾ ਕਰਾਂ, ਆਖਾਂ ਤੇਰੇ ਗੀਤ ਕਿਵੇਂ ਮੈਂ ਵਰਣਨ ਕਰਾਂ। ਸਾਹਿਬ ਕਹਿੰਦੇ ਤੂੰ ਅਨੰਤ ਤੇ ਮੇਰੀ ਰਸਨਾ ਛੋਟੀ। ਮਹਾਰਾਜ ਕਹਿੰਦੇ ਉਂਝ ਤੇ ਨਾਨਕ ਆਖਣ ਸਭ ਕੋ ਆਖੇ, ਇੱਕ ਦੋ ਇੱਕ ਸਿਆਣਾ, ਇੱਕ ਤੋਂ ਇੱਕ ਵੱਡੇ ਸਿਆਣੇ ਆਲਮ ਫਾਜ਼ਲ ਆਖ ਰਹੇ ਨੇ, ਤੇਰੀ ਉਪਮਾ ਕਰ ਰਹੇ ਨੇ, ਬਿਆਨ ਕਰ ਰਹੇ ਨੇ, ਪਰ ਹਕੀਕਤ ਇਹ ਹੈ ਤੂੰ ਅਨੰਤ ਹੈ। ਉਹ ਜਿਤਨਾ ਵੀ ਬਿਆਨ ਕਰਨ ਉਹਨਾਂ ਦਾ ਬਿਆਨ ਕਰਨਾ ਛੋਟਾ ਹੈ, ਕਿਉਂ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ। ਜਿਸ ਦਾ ਇਹ ਸੰਸਾਰ ਕੀਤਾ ਹੋਇਆ ਬਣਾਇਆ ਹੋਇਆ ਉਹ ਬਹੁਤ ਵੱਡਾ ਹੈ, ਉਹ ਮਾਲਕ ਬਹੁਤ ਵੱਡਾ ਹੈ, ਔਰ ਉਸਦੀ ਸਿਫਤੋਂ ਸਲਾਹ ਜਿੱਥੇ ਤੱਕ ਕੀਤੀ ਜਾਏ ਥੋੜੀ ਹੈ ਛੋਟੀ ਹੈ। ਨਾਨਕ ਜੇ ਪੋ ਆਪੋ ਜਾਣੇ ਅਗੇ ਗਿਆ ਨਾ ਸੋਏ। ਕੋਈ ਇਹ ਦਾਵਾ ਕਰੇ ਕਿ ਮੈਂ ਆਖ ਸਕਦਾ, ਕੋਈ ਇਹ ਦਾਅਵਾ ਕਰੇ ਕਿ ਮੈਂ ਜਾਣ ਸਕਦਾ ਕਦੋਂ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਔਰ ਮੈਂ ਰੁੱਤ ਨੂੰ ਵੀ ਸਮਝ ਸਕਦਾ, ਥਿੱਤ ਨੂੰ ਵੀ ਸਮਝ ਸਕਦਾ, ਮਹੀਨਾ ਕਿਹੜਾ ਸੀ, ਵਾਰ ਕਿਹੜਾ ਸੀ, ਮੈਂ ਸਭ ਕੁਛ ਜਾਣਦਾ ਔਰ ਮੈਂ ਜਾਣ ਲਵਾਂਗਾ ਜਾਂ ਮੈਂ ਇਹ ਜਾਣ ਲਿਆ, ਇਸ ਢੰਗ ਦਾ ਕੋਈ ਦਾਅਵਾ ਕਰੇ ਤਾਂ ਮੇਰੇ ਪਾਤਸ਼ਾਹ ਦਾ ਫਰਮਾਨ, ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ, ਇਸ ਢੰਗ ਦੇ ਨਾਲ ਕੋਈ ਦਾਅਵਾ ਕਰੇ ਕਿ ਮੈਂ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਅੱਗੇ ਜਾ ਕੇ ਸੁਭਾਏ ਮਾਨ ਨਹੀਂ ਹੋਵੇਗਾ, ਪਰਮਾਤਮਾ ਦੀ ਦਰਗਾਹ ਵਿੱਚ ਮਾਣ ਨਹੀਂ ਪਾਵੇਗਾ, ਔਰ ਉਸਦਾ ਦਾਅਵਾ ਫੋਕਾ ਹੋਵੇਗਾ, ਝੂਠਾ ਹੋਵੇਗਾ, ਕਿਉਂਕਿ ਉਸ ਅਨੰਤ ਨੂੰ, ਉਸ ਅਸੀਮ ਨੂੰ ਜ਼ਬਾਨ ਦੀ ਸੀਮਾ ਨਾਲ, ਦਿਮਾਗ ਦੀ ਸੀਮਾ ਦੇ ਨਾਲ ਜਾਣਨਾ ਬਹੁਤ ਔਖਾ ਹੈ। ਅਗਰ ਦਿਮਾਗ ਉਸ ਨੂੰ ਜਾਣ ਲਵੇ ਤੇ ਰਸਨਾ ਉਸ ਨੂੰ ਬਿਆਨ ਕਰ ਲਵੇ ਤਾਂ ਫਿਰ ਜ਼ਬਾਨ ਸਪਸ਼ਟ ਕਰ ਦੇਵੇਗੀ ਕਿ ਪਰਮਾਤਮਾ ਅਸੀਮ ਨਹੀਂ ਹੈ, ਅਨੰਤ ਨਹੀਂ ਹੈ। ਕਿਤਨਾ ਵੀ ਬਿਆਨ ਕਰ ਲਈਏ ਔਰ ਕਿਤਨਾ ਵੀ ਸਮਝ ਲਈਏ ਤਾਂ ਵੀ ਸਮਝਣਾ ਥੋੜਾ ਹੈ ਔਰ ਬਿਆਨ ਕਰਨਾ ਛੋਟਾ ਹੈ। ਪਰ ਕੋਈ ਦਾਅਵਾ ਕਰੇ ਤਾਂ ਮਹਾਰਾਜ ਕਹਿੰਦੇ ਨੇ ਇੱਥੇ ਉੱਥੇ ਉਹ ਸ਼ੋਭਾ ਨਹੀਂ ਪਾਵੇਗਾ, ਦਰਗਾਹ ਵਿੱਚ ਉਸਦਾ ਮੂੰਹ ਕਾਲਾ ਹੋਵੇਗਾ, ਪਰਮਾਤਮਾ ਦੀ ਦ੍ਰਿਸ਼ਟੀ ਦੇ ਸਨਮਾਨ ਨਹੀਂ ਪ੍ਰਾਪਤ ਕਰ ਸਕੇਗਾ। ਕਿਉਂਕਿ ਅਸੀਮ ਨੂੰ ਜਾਣਨ ਦਾ ਦਾਅਵਾ ਉਸ ਅਸੀਮ ਨੂੰ ਸੀਮਤ ਕਰਨਾ ਹੈ, ਅਨੰਤ ਨੂੰ ਜਾਣਨ ਦਾ ਦਾਅਵਾ ਉਹਨੂੰ ਕਿਸੇ ਹੱਦ ਤੱਕ ਬੇਅੰਤ ਸਾਬਤ ਕਰਨਾ ਨਹੀਂ ਹੈ। ਮਾਨੋ ਅਸੀਂ ਉਸਦਾ ਅੰਤ ਪਾ ਲਿਆ, ਮਾਨੋ ਅਸੀਂ ਉਸਦੀ ਸੀਮਾ ਕਰ ਲਈਏ। ਇਹ ਤੇ ਇਸ ਤਰ੍ਹਾਂ ਹੋਵੇਗਾ ਜਿਵੇਂ ਕਿਸੇ ਸੁਲਤਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਚੌਧਰੀ ਹੈ, ਕਿਸੇ ਮਹਾਨ ਧਨਵਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਭਿਖਾਰੀ ਹੈ, ਕਿਸੇ ਮਹਾਨ ਸੁੰਦਰ ਨੂੰ ਇਹ ਆਖਿਆ ਜਾਏ ਤੂੰ ਬਹੁਤ ਵੱਡਾ ਕਰੂਪ ਹੈ। ਵੱਡਾ ਤੇ ਆਖਿਆ ਜਾ ਰਿਹਾ ਪਰ ਉਹਨੂੰ ਨਾਲ ਕਰੂਪ ਵੀ ਆਖਿਆ ਜਾ ਰਿਹਾ, ਵੱਡਾ ਤੇ ਆਖਿਆ ਜਾ ਰਿਹਾ ਪਰ ਬਾਦਸ਼ਾਹ ਨੂੰ ਚੌਧਰੀ ਆਖਿਆ ਜਾ ਰਿਹਾ, ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕੌਣ ਵਡਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਤੇ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਪਰ ਮੈਨੂੰ ਵਰਣਨ ਕਰਨ ਦਾ ਢੰਗ ਨਹੀਂ ਆਉਂਦਾ, ਮੈਂ ਤੈਨੂੰ ਮੀਆਂ ਜੀ ਆਖੀ ਜਾਂਦਾ, ਮੈਂ ਤੈਨੂੰ ਚੌਧਰੀ ਆਖਿਆ ਜਾਂਦਾ। ਹੁਣ ਬਾਦਸ਼ਾਹ ਨੂੰ ਚੌਧਰੀ ਕਹਿਣਾ ਇਹ ਬਾਦਸ਼ਾਹ ਦੀ ਤੋਹੀਨ ਹੈ, ਸਮਰਾਟ ਨੂੰ ਸਿਰਫ ਮੀਆਂ ਜੀ ਕਰਕੇ ਕਹਿ ਦੇਣਾ ਇਹ ਬਾਦਸ਼ਾਹ ਦੀ ਤੋਹੀਨ ਹੈ, ਤੇ ਪਰਮਾਤਮਾ ਪ੍ਰਤੀ ਇੰਜ ਕਹਿ ਲੈਣਾ ਕਿ ਮੈਂ ਜਾਣ ਲਿਆ ਤੂੰ ਕਿਸ ਸਮੇਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਸੀ, ਕਿਵੇਂ ਜਗਤ ਨੂੰ ਬਣਾਇਆ, ਮੈਂ ਤੈਨੂੰ ਜਾਣ ਲਿਆ, ਤੇ ਜਾਣਨ ਦਾ ਦਾਅਵਾ ਕਰਨਾ ਹੀ ਪਰਮਾਤਮਾ ਨੂੰ ਛੋਟਾ ਬਿਆਨ ਕਰਨਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤੂੰ ਕਿਤਨਾ ਵੀ ਬਿਆਨ ਕਰ ਤੇਰੇ ਬਿਆਨ ਵਿੱਚ ਉਹ ਨਹੀਂ ਆਵੇਗਾ, ਤੂੰ ਕਿਤਨਾ ਹੀ ਸਮਝਣ ਦੀ ਕੋਸ਼ਿਸ਼ ਕਰ ਪੂਰਨ ਤੌਰ ਵਿੱਚ ਉਹ ਤੇਰੇ ਬੁੱਧਕ ਮੰਡਲ ਵਿੱਚ ਨਹੀਂ ਆਵੇਗਾ, ਤੇਰਾ ਬੌਧਕ ਮੰਡਲ ਸੀਮਤ ਹੈ, ਪਰਮਾਤਮਾ ਅਸੀਮ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਵਰਣਨ ਕਰਨ ਵਾਲੇ ਸਿਆਣੇ ਤੇ ਵਰਣਨ ਕਰੀ ਜਾਂਦੇ ਨੇ, ਨਾਲ ਆਪਣਾ ਦਾਅਵਾ ਵੀ ਜੋੜੀ ਜਾਂਦੇ ਨੇ ਅਸੀਂ ਜਾਣ ਲਿਆ ਅਸੀਂ ਜਾਣ ਲਿਆ, ਪਰ ਸਾਹਿਬ ਕਹਿੰਦੇ ਨਹੀਂ, ਨਾਨਕ ਜੇ ਕੋ ਆਪੋ ਜਾਣੇ, ਇਸ ਢੰਗ ਦਾ ਕੋਈ ਵੀ ਦਾਅਵਾ ਕਰੇ ਕਿ ਮੈਂ ਜਾਣ ਲਿਆ ਉਸ ਪਰਿਪੂਰਨ ਪਰਮਾਤਮਾ ਨੂੰ, ਅਗੇ ਗਿਆ ਨਾ ਸੋਏ, ਪ੍ਰਭੂ ਦੀ ਦਰਗਾਹ ਵਿੱਚ ਸੁਭਾਏ ਮਾਨ ਨਹੀਂ ਹੋਵੇਗਾ, ਉਹਨੂੰ ਸ਼ੋਭਾ ਨਹੀਂ ਪ੍ਰਾਪਤ ਹੋਵੇਗੀ।